الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم والسماء والطارق وما أدراك ما الطارق النجم الثاقب إن كل نفس لما عليها حافظ اے سورة طارق دیاں آیات نے سورة طارق جڑی ہے ایدہ مرکزی مضمون قیامت دے بارے قریش انذار دا مضمون ہے یعنی یہ دیچے قریش نو قیامت دے عذاب دے حوالے نال انذار کیتا گیا خبردار کیتا گیا انہوں نے دسیا گیا جڑے وہ شبہات اٹھاندے سن انہوں نے تردید کیتی گئی ہے تو یہ تردید جڑی ہے آفاق دے آثار و شواہد یعنی اس دنیا جڑا اسی دیکھنے ہیں اس کائنات وچ اس عالم وچ جڑے سانوں نشانیاں ملدیاں نے ایسے شواہد ملدے نے کہ بھئی اس کائنات وچ ایک پورا اللہ تعالیٰ نے ایسا نظام کیتا ہے برپا کیتا ہے ایسا نظام رکھیا ہے جڑا اس طرف توجہ دلاندا ہے کہ انسان دا حساب کتاب ہونا ہے یعنی انسان نو اس طرح نہیں چھڑتا جائے گا کہ بھی وہ نیکی کرے یا بدی کرے بس مر گیا تو ختم معاملہ ظالم جڑا ہے وہ بھی وہ انجام ہی قبر چلے جانا ہے یا مر جانا ہے اور جڑا نیک اور صالح وے خدمت کرنے والا آدمی جنہوں لوگ بڑا پسند کرتے ہیں وہ انجام یہ ہے کہ انہیں بھی قبر چلے جانا ہے یا مر کے مٹی ہو جانا ہے یہ نہیں اے کائنات دے وچ ایسے آثار و شواہد نے جڑے سانو اس طرف توجہ دلاندے ہیں کہ نہیں معاملہ اس طرح نہیں رہنا اس صورت وچ یہ چیزاں بیان کیتیاں گئی ہیں تے دوسری چیز جڑی ہے وچ انسان دی خلقت دا حوالہ دے کے یعنی بڑے اجمال نال انسان دی خلقت دا ذکر کیتا گیا ہے تے یہ دسیا گیا ہے کہ جس رب نے انہوں تخلیق کر لیا انسان نو وہ انہوں دوبارہ پیدا کیوں نہیں کر سکتا جڑا انہوں نے یہ تھے شبہات پیدا کر دے سن کہ انسان مرن تو بعد دوبارہ کس طرح پیدا ہو سکتے مر کے تو مٹی ہو جائے گا وہ ہڈیاں بھی گل سڑ جان گیاں پھر یہ گل بڑی دور دی گل لگتی ہے کہ انہوں اٹھایا جائے گا اور وہ حساب کتاب ہوئے گا وہ دوبارہ وجود آنا جڑا انہوں کہتے سن یعنی قرآن کے جڑے مخاطب لوگ قریش مکہ کے سردار یا جڑے منکرین سن اس دعوت کی جڑی نبی صلی اللہ علیہ وسلم انہوں نے دیتی سی دعوت قرآن جڑی دعوت دے رہا سی وہ دے منکرین جڑے سن وہ یہ سوال اٹھاندے سن کہ ہو کس طرح سکتا ہے مرن تو بعد واپس انسان زندگی نو حاصل ہو جائے دوبارہ لوٹ آئے تو یہ دسیا گیا کہ نہیں اس کائنات جڑے آثار و شواہد نے وہ بھی ادھر دستے ہیں سانو اور خود انسان دی تخلیق جس طریقے انسان وجود ہی چاہتا ہے وہ بھی یہ دس دی کہ جڑا رب انہوں پیدا کر سکتا ہے انہوں لوٹا بھی سکتا ہے دوبارہ بھی پیدا کر سکتا ہے یہ کہڑی ایسی انوکھی اور ایسی اجنبی گل ہے کہ جہدے یقین کرنا انسان واسطے مشکل ہوئے یہ ساری گل جڑی ہے یہ مرکزی مضمون ہے یعنی اس سورہ وچ اصل اس گل تے زور دے کے انسان کو سمجھایا گیا ہے فرمایا والسماء والطارق گواہی دیندا آسمان تے والطارق گواہی دیندا رات نو آن والے یعنی کہ آسمان بھی گواہی دیندا ہے تے رات نو آن والے جڑے نے وہ بھی گواہی دیندے نے آسمان جڑا ہے ساڈے چاروں طرف پھیلے ہے یعنی آسمان وال نظر کریے تو اس طرح لگتا ہے کہ آسمان نے گھیرے ہوا ہے زمین نو بھی گھیرے ہے اور اتنے بھی وہ چادر ایسی نہیں کہ جڑی بالکل سر تے نظر آئے بلکہ وہ سر تے بھی ہے اور دائیں بائیں ہر طرف آسمان جڑا نا انہیں انسان نو بالکل گھیرے ہے چاروں طرف یہ جڑا آسمان گھیرے ہے ایک یہ گواہی دیندا ہے وہ تارک تے رات نو آن والے گواہی دیندے نے وما ادراک ما تارک اور تم کی سمجھے کہ رات نو آن والے کی نے یعنی کہ تارق دا لفظ جڑا ہے عربی وچ تارق رات نو آن والے مسافر نو کہندے نے ایتھے تارق دا لفظ جڑا ہے اسم جن سے یعنی مراد ہے کہ آن والا کوئی ایک فرد لازم نہیں آن والے بہت سارے افراد کہہ لو رات نو آن والے یعنی فرمایا وما ادراک ما تارق تم کی سمجھے کہ رات نو آن والے کی نے ان نجم الثاقب یعنی ایک جواب دیتا کہ ان نجم الثاقب چمکتے ہوئے تارے یعنی چمکتے ہوئے تارے جڑے رات نو ظاہر ہوندے نے انہوں نے تارک کیا ہے اس صورت وچ کہ یہ جڑے تارے رات نو آتے ہیں یہ بھی گواہی دیندے نے ان کل نفس لما علیہا حافظ بے شک ہر جان دے اتے ایک نگران ہے یعنی کہ جڑی آسمان دی گواہی اور تارک یعنی رات نو آن والے دی گواہی ہے یہ گواہی کس گل تے اس گل تے گواہی بیان کیتی گئی ہے کہ بے شک ہر جان دے اتے ایک محافظ ہے ਯਾਨੀ ਅੱਲਾਹ ਤਾਲਾ ਨੇ ਇਸ ਤਰ੍ਹਾਂ ਨਹੀਂ ਕੀਤਾ ਕਿ ਇਨਸਾਨ ਨੂੰ ਪੈਦਾ ਕੀਤਾ ਅਤੇ ਉਹਨੂੰ ਫਿਰ ਬਸ ਛੱਡ ਦਿੱਤਾ, ਜਿਸ ਤਰ੍ਹਾਂ ਕਿ ਇੱਕ ਚੀਜ਼ ਨੂੰ ਕੋਈ ਆਦਮੀ ਬਣਾ ਕੇ, ਕੋਈ ਕਾਰੀਗਰ ਬਣਾ ਕੇ ਅਤੇ ਫਿਰ ਉਹਨੂੰ ਭੁੱਲ ਜਾਂਦਾ, ਉਹ ਬਣੀ ਪਈ ਰਹਿੰਦੀ ਹੈ। ਅਗਰ ਉਹ ਕੋਈ ਚੀਜ਼ ਮਤਲਬ ਫਰਜ਼ ਕਰੋ ਇਹਨੇ ਕੋਈ ਮਿੱਟੀ ਦਾ ਰੋੜਾ ਬਣਾ ਦਿੱਤਾ ਹੈ ਜਾਂ ਕੋਈ ਸ਼ੈ ਬਣਾ ਦਿੱਤੀ ਹੈ, ਤਾਂ ਉਹ ਜਿਸ ਸ਼ਕਲ 'ਚ ਉਹਨੂੰ ਬਣਾ ਦਿੱਤਾ ਹੈ, ਜਿਹੋ ਜਿਹਾ ਉਹ ਬਣਾਉਣ ਜੋਗਾ ਹੁੰਦਾ, ਉਹ ਸ਼ਕਲ ਉਹਨੂੰ ਦੇ ਦਿੰਦਾ ਔਰ ਉਹ ਸ਼ਕਲ 'ਚ ਫਿਰ ਉਹ ਕਾਇਮ ਰਹਿੰਦੀ ਹੈ। ਯਾਨੀ ਇਨਸਾਨ ਦਾ ਮਾਮਲਾ ਇਸ ਤਰ੍ਹਾਂ ਨਹੀਂ ਕਿ ਅੱਲਾਹ ਤਾਲਾ ਨੇ ਇਨਸਾਨ ਨੂੰ ਇੱਕ ਜੀਤੀ ਜਾਗਦੀ ਮਖਲੂਕ ਬਣਾਇਆ ਜਿਹੜੀ ਟੁਰਦੀ ਫਿਰਦੀ ਉੱਠਦੀ ਬੈਠਦੀ ਹੈ। ਜ਼ਾਹਿਰ ਇਸ ਤਰ੍ਹਾਂ ਖੁਦਾ ਦੇ ਇਲਾਵਾ ਹੋਰ ਤਾਂ ਨਹੀਂ ਕੋਈ ਬਣਾ ਸਕਦਾ, ਲੇਕਿਨ ਬਣਾ ਦਿੱਤਾ ਔਰ ਉਸ ਤੋਂ ਬਾਅਦ ਫਿਰ ਉਹਨੇ ਛੱਡ ਦਿੱਤਾ ਕਿ ਬਈ ਇਸ ਤਰ੍ਹਾਂ ਹੀ ਰਵੇ, ਠੀਕ ਜੋ ਮਰਜ਼ੀ ਕਰੇ, ਇਹਦੇ ਅੰਦਰ ਤਾਂ ਖੈਰ ਵੀ ਹੈ ਸ਼ਰ ਵੀ ਹੈ, ਬੜਾ ਫਿਤਨਾ ਵੀ ਉਠਾ ਦਿੰਦਾ ਔਰ ਬੜਾ ਖੈਰ ਵੀ ਬਰਪਾ ਕਰਦਾ, ਯਾਨੀ ਬਰਬਾਦੀ ਵੀ ਇਹਦੇ ਹੱਥੋਂ ਹੁੰਦੀ ਹੈ ਔਰ ਬੜੇ ਖੈਰ ਔਰ ਸਲਾਹ ਔਰ ਨੇਕੀ ਔਰ ਫਲਾਹ ਦੇ ਕੰਮ ਵੀ ਇਹਦੇ ਹੱਥੋਂ ਹੁੰਦੇ ਨੇ। ਐਸੀ ਜ਼ਬਰਦਸਤ ਮਖਲੂਕ ਅੱਲਾਹ ਨੇ ਬਣਾਈ ਹੈ ਅਤੇ ਇਹਨੂੰ ਰਾਏਗਾਂ 'ਚ ਛੱਡਤਾ, ਇਹਨੂੰ ਪੁੱਛਣ ਵਾਲੀ ਕੋਈ ਨਹੀਂ, ਇਹਦੇ 'ਤੇ ਕੋਈ ਮਤਲਬ ਇਹਦੇ ਸਿਰ 'ਤੇ ਅੱਲਾਹ ਤਾਲਾ ਨੇ ਕੋਈ ਐਸਾ ਨਿਗਰਾਨ ਮੁਕਰਰ ਹੀ ਨਹੀਂ ਕੀਤਾ ਜਿਹੜਾ ਇਹਨੂੰ ਰੋਕੇ ਟੋਕੇ ਜਾਂ ਜਿਹਦਾ ਇਹਨੂੰ ਦੱਸੇ ਕਿ ਇਹਦਾ ਕੋਈ ਅੰਜਾਮ ਹੋਣਾ ਜਾਂ ਇਹਨੂੰ ਕੋਈ ਪੁੱਛਣ ਵਾਲਾ ਹੋਵੇ। ਇਸ ਤਰ੍ਹਾਂ ਮਾਮਲਾ ਹੈ, ਫਰਮਾਇਆ ਨਹੀਂ, ਇਨ ਕੁੱਲ ਨਫਸਿਨ ਲੰਮਾ ਅਲੈਹਾ ਹਾਫਿਜ਼, ਬੇਸ਼ੱਕ ਹਰ ਜਾਨ ਦੇ ਉੱਤੇ ਇੱਕ ਨਿਗਰਾਨ ਹੈ ਵੇ। ਜਿਹੜੀ ਹੈ ਮਤਲਬ ਕਸਮਾਂ ਪਿੱਛੇ ਖਾਧੀਆਂ ਗਈਆਂ ਨੇ ਦੋ ਚੀਜ਼ਾਂ ਦੀਆਂ, ਬਸ ਸਮਾਏ ਚਾਰੋਂ ਤਰਫ ਘੇਰੇ ਹੋਇਆ ਆਸਮਾਨ ਜਿਹੜਾ ਇਹ ਗਵਾਹੀ ਦਿੰਦਾ। ਯਾਨੀ ਇਨਸਾਨ ਦਾ ਮਾਮਲਾ ਇਸ ਤਰ੍ਹਾਂ ਨਹੀਂ ਕਿ ਇਨਸਾਨ ਜਿਹੜਾ ਉਹ ਇੱਕ ਐਸੀ ਜਗ੍ਹਾ 'ਤੇ ਖੜ੍ਹਾ ਕਿ ਜਿਹਦੇ 'ਚ ਜਿੱਥੇ ਮਰਜ਼ੀ ਚਲਾ ਜਾਏ, ਨਹੀਂ ਉਹ ਇੱਕ ਬੰਦ ਹਵੇਲੀ 'ਚ ਖੜ੍ਹਾ। ਯਾਨੀ ਇਸ ਤਰ੍ਹਾਂ ਕਿ ਉਹ ਇੱਕ ਅਗਰ ਆਸਮਾਨ ਨੂੰ ਦੇਖੇਗਾ ਨਾ ਤਾਂ ਇੱਕ ਤਾਸਰ ਪੈਦਾ ਜਿਹੜਾ ਹੁੰਦਾ ਇਹਨਾਂ ਚੀਜ਼ਾਂ ਤੋਂ, ਉਹ ਤਾਸਰ ਤੋਂ ਅੱਲਾਹ ਤਾਲਾ ਨੇ ਇੱਕ ਸ਼ਹਾਦਤ ਦਿੱਤੀ ਹੈ, ਗਵਾਹੀ ਪੈਦਾ ਕੀਤੀ ਹੈ, ਗਵਾਹੀ ਜਿਹੜੀ ਹੈ ਪੇਸ਼ ਕੀਤੀ ਇਨਸਾਨ ਦੇ ਸਾਹਮਣੇ ਕਿ ਆਸਮਾਨ ਨੂੰ ਦੇਖਦੇ ਆਸਮਾਨ ਨੇ ਚਾਰੋਂ ਪਾਸੋਂ ਇਨਸਾਨ ਨੂੰ ਘੇਰੇ ਹੈ। ਐਸਾ ਨਹੀਂ ਕਿ ਇਨਸਾਨ ਕਿਧਰੇ ਆਸਮਾਨ ਨੂੰ ਕੱਟ ਕੇ ਜਾ ਸਕੇ, ਆਸਮਾਨ ਤਾਂ ਖੈਰ ਜ਼ਾਹਿਰ ਹੈ ਕਿ ਬਹੁਤ ਦੂਰ ਇੱਕ ਚੀਜ਼ ਹੈ, ਇਹਦੇ ਤੋਂ ਇਹ ਤਾਸਰ ਤਾਂ ਨਹੀਂ, ਮਤਲਬ ਇਸ ਗੱਲ ਤੋਂ ਅਸੀਂ ਇਹ ਮਤਲਬ ਨਹੀਂ ਲਾਂਗੇ ਕਿ ਇਨਸਾਨ ਆਸਮਾਨ ਨੂੰ ਫਾੜ ਕੇ ਅੱਗੇ ਜਾ ਸਕਦਾ, ਇਹ ਨਹੀਂ ਮੁਰਾਦ। ਮੁਰਾਦ ਇਹ ਕਿ ਇੱਕ ਬੰਦ ਘਰ ਦਾ ਤਾਂ ਸਫ਼ਰ ਆਉਂਦਾ ਕਿ ਮੈਂ ਇੱਕ ਬੰਦ ਘਰੇ 'ਚ ਹਾਂ, ਮੈਂ ਇਹ ਨਹੀਂ ਕਿ ਇੱਕ ਐਸੀ ਫਿਜ਼ਾ 'ਚ ਹਾਂ ਕਿ ਜਿਸ ਫਿਜ਼ਾ 'ਚ ਮੇਰੇ ਵਾਸਤੇ ਕੋਈ ਰੋਕ ਹੀ ਨਹੀਂ, ਜਿਹਦੇ 'ਚ ਕੋਈ ਮਤਲਬ ਹੈ ਬਿਲਕੁਲ ਖਲਾ ਹੈ ਔਰ ਜਿਹਦੇ 'ਚ ਮੈਂ ਜੋ ਮਰਜ਼ੀ ਕਰਾਂ ਮੈਨੂੰ ਕੋਈ ਪੁੱਛਣ ਵਾਲਾ ਨਹੀਂ, ਇੱਕ ਬੰਦ ਹਵੇਲੀ ਦਾ ਤਸੱਵਰ ਆਉਂਦਾ। ਅਤੇ ਵੱਤ ਤਾਰਿਕ ਔਰ ਰਾਤ ਨੂੰ ਆਉਣ ਵਾਲੇ ਜਿਹੜੇ ਨੇ ਇਹ ਵੀ ਗਵਾਹੀ ਦਿੰਦੇ ਨੇ। ਯਾਨੀ ਅਸੀਂ ਜਦੋਂ ਦੇਖਦੇ ਹਾਂ ਮਨ ਫਰਮਾਇਆ ਜਿਸ ਤਰ੍ਹਾਂ ਸੂਰਜ ਦੱਸਿਆ ਕਿ ਰਾਤ ਨੂੰ ਆਉਣ ਵਾਲੇ ਤੋਂ ਮੁਰਾਦ ਨਜ਼ਮੁ ਸਾਕਿਬ, ਯਾਨੀ ਚਮਕਦੇ ਹੋਏ ਤਾਰੇ ਨੇ। ਚਮਕਦੇ ਹੋਏ ਤਾਰੇ ਜਿਹੜੇ ਨੇ ਇਹ ਰਾਤ ਨੂੰ ਨੰਬੂਦਾਰ ਹੁੰਦੇ ਨੇ, ਅਤੇ ਇਹਨਾਂ ਅਸਮਾਨ ਵੱਲ ਬੰਦਾ ਦੇਖੇ ਅਤੇ ਇਸ ਤਰ੍ਹਾਂ ਇਹਨਾਂ ਦੇ ਇੱਕ ਤਾਸਰ ਦਿੰਦੇ ਨੇ ਤਾਰੇ ਕਿ ਜਿਸ ਤਰ੍ਹਾਂ ਇਨਸਾਨ ਨੂੰ ਕੋਈ ਅੱਖਾਂ ਨੇ ਜਿਹੜੀਆਂ ਵੇਖ ਰਹੀਆਂ ਨੇ। ਯਾਨੀ ਚਮਕਦੀਆਂ ਅੱਖਾਂ, ਜਿਸ ਤਰ੍ਹਾਂ ਹਨੇਰੇ 'ਚ ਆਦਮੀ ਜੰਗਲ 'ਚ ਅਗਰ ਹੋਏ ਤਾਂ ਜੰਗਲੀ ਜਾਨਵਰ ਬਾਜ ਜਿਹੜੇ ਉਹਨਾਂ ਦੀਆਂ ਅੱਖਾਂ ਰਾਤ ਦੇ ਵੇਲੇ ਚਮਕਦੀਆਂ ਹੁੰਦੀਆਂ ਨੇ, ਅਤੇ ਉਹ ਜੰਗਲ 'ਚ ਆਦਮੀ ਜਿਹੜਾ ਉਹ ਜਦੋਂ ਕਿਸੇ ਐਸੇ ਜਾਨਵਰ ਨੂੰ ਆਪਣੇ ਕਰੀਬ ਵੇਖੇ, ਯਾਨੀ ਚਮਕਦੀਆਂ ਅੱਖਾਂ ਵੇਖੇ, ਤਾਂ ਬੜਾ ਖੌਫ ਜਾਂਦਾ ਕਿ ਵੀ ਇਹ ਕਿਹੜਾ ਜਾਨਵਰ ਜਿਹੜਾ ਮੇਰੇ ਵੱਲ ਵੇਖ ਰਿਹਾ, ਔਰ ਉਹ ਇੱਕ ਬਿਲਕੁਲ ਠਿਠਕ ਜਾਂਦਾ। ਅਤੇ ਫਰਮਾਇਆ ਜਿਹੜੀਆਂ ਸਿਤਾਰੇ ਰਾਤ ਨੂੰ ਆਉਣ ਵਾਲੇ ਜਿਹੜੇ ਨੇ ਇਹ ਇਹਨਾਂ ਦੀ ਰੌਸ਼ਨੀ ਜਿਸ ਤਰ੍ਹਾਂ ਇਨਸਾਨ ਉਹਨੂੰ ਓਬਜ਼ਰਵ ਕਰਦਾ, ਉਹਨੂੰ ਦੇਖਦਾ, ਅਤੇ ਉਹ ਬਿਲਕੁਲ ਇਹ ਤਾਸਰ ਦਿੰਦੀ ਹੈ ਕਿ ਇਹਨੂੰ ਸਿਤਾਰੇ ਜਿਹੜੇ ਨੇ ਮੁਸਲਸਲ ਟਿਕ ਟਿਕੀ ਬੰਦ ਕੇ ਇਹਨੂੰ ਵੇਖ ਰਹੇ ਨੇ, ਇਹਦੇ 'ਤੇ ਨਿਗਰਾਨੀ ਕਰ ਰਹੇ ਨੇ, ਇੰਝ ਲੱਗਦਾ। ਫਰਮਾਇਆ ਕਿ ਇਹ ਜਿਹੜੀਆਂ ਚੀਜ਼ਾਂ ਨੇ, ਯਾਨੀ ਇਹ ਆਸਮਾਨ ਦਾ ਤਸੱਵਰ ਕਿ ਉਹਨੇ ਘੇਰਿਆ ਇਨਸਾਨ ਨੂੰ, ਔਰ ਰਾਤ ਨੂੰ ਜਿਹੜੇ ਆਉਣ ਵਾਲੇ ਤਾਰੇ ਉਹਨਾਂ ਦਾ ਇਸ ਤਰ੍ਹਾਂ ਮੁਸਲਸਲ ਇੱਕ ਜ਼ਮੀਨ ਵੱਲ ਦੇਖਣਾ ਜਿਹੜਾ ਇਹ ਇਨਸਾਨ ਨੂੰ ਇਸ ਤਰਫ ਤਵੱਜੋ ਦਿਲਾਉਂਦਾ ਕਿ ਅੱਲਾਹ ਤਾਲਾ ਜਿਹੜੇ ਫਰਮਾਉਂਦੇ ਨੇ ਕਿ ਹਰ ਜਾਨ 'ਤੇ ਇੱਕ ਨਿਗਰਾਨ ਮੁਕਰਰ ਕੀਤਾ। ਅਤੇ ਇਨਸਾਨ ਦੇ ਦਿਨ 'ਚ ਬਿਲਕੁਲ ਇਹ ਗੱਲ ਆਉਂਦੀ ਹੈ ਕਿ ਬਈ ਵਾਕਈ ਹੈ ਕੁਝ ਚੀਜ਼ਾਂ ਮੈਨੂੰ ਨਜ਼ਰ ਆ ਰਹੀਆਂ ਕਿ ਵੀ ਹਾਂ ਸਿਤਾਰੇ ਮੇਰੇ ਲਈ ਵੇਖ ਰਹੇ ਨੇ। ਅਗਰ ਸਿਤਾਰੇ ਇੱਕ ਐਸਾ ਵਜੂਦ ਨੇ ਕਿ ਜਿਹਦੇ ਦੇਖਣ ਬਿਨਾਈ ਦੀ ਸਲਾਹੀਅਤ ਰੱਖੀ ਗਈ ਹੈ, ਤਾਂ ਬਿਲਕੁਲ ਉਹ ਫਿਰ ਮੇਰੀ ਤਾਂ ਨਿਗਰਾਨੀ ਕਰ ਰਹੇ ਨੇ। ਲੇਕਿਨ ਇੱਥੇ ਨਿਗਰਾਨ ਤੋਂ ਮੁਰਾਦ ਅਸਲ 'ਚ ਤਾਰੇ ਨਹੀਂ ਕਿ ਤਾਰੇ ਨਿਗਰਾਨੀ ਕਰ ਰਹੇ ਨੇ, ਤਾਰਿਆਂ ਤੋਂ ਇੱਕ ਸਿਰਫ ਇਹ ਫਾਇਦਾ ਉਠਾਉਂਦੀਆਂ ਹੋਈਆਂ ਤਾਰਿਆਂ ਦੇ ਵਜੂਦ ਤੋਂ, ਉਹਨਾਂ ਦੀ ਰੌਸ਼ਨੀ ਔਰ ਜ਼ਮੀਨ ਵੱਲ ਉਹਨਾਂ ਦਾ ਇੱਕ ਮੁਤਵੱਜੇ ਹੁੰਦਿਆਂ ਨਜ਼ਰ ਆਉਣਾ ਜਿਹੜਾ ਉਸ ਤੋਂ ਫਾਇਦਾ ਉਠਾਉਂਦੀਆਂ ਕਿਹਾ ਗਿਆ ਕਿ ਬੇਸ਼ੱਕ ਹਰ ਜਾਨ ਦੇ ਉੱਤੇ ਅੱਲਾਹ ਨੇ ਇੱਕ ਨਿਗਰਾਨ ਮੁਕਰਰ ਕੀਤਾ ਹੈ ਜਿਹੜਾ ਉਹਦੇ ਅਮਾਲ ਨੂੰ ਦੇਖ ਰਿਹਾ, ਅੱਛੀ ਔਰ ਬੁਰੀ ਚੀਜ਼ ਨੂੰ ਨੋਟ ਕਰ ਰਿਹਾ, ਔਰ ਫਿਰ ਉਹਦਾ ਅਮਾਲ ਨਾਮ ਉਹਦੇ ਸਾਹਮਣੇ ਖੋਲਿਆ ਜਾਏਗਾ, ਅੱਛੇ ਔਰ ਬੁਰੇ ਅਮਲਾਂ ਦਾ ਹਿਸਾਬ ਹੋਏਗਾ। ਯਾਨੀ ਇਹ ਕਾਇਨਾਤ 'ਚ ਮੌਜੂਦ ਚੀਜ਼ਾਂ ਉਹਨੂੰ ਇਸ ਬਾਰੇ ਤਵੱਜੋ ਦਿਲਾਉਂਦੀਆਂ ਨੇ ਕਿ ਉਹ ਐਸੀ ਮਖਲੂਕ ਨਹੀਂ ਬਣਾਇਆ ਗਿਆ ਜਿਹੜੀ ਬਿਲਕੁਲ ਛੱਡ ਦਿੱਤੀ ਜਾਏਗੀ ਔਰ ਜਿਹਨੂੰ ਪੁੱਛਿਆ ਵੀ ਨਹੀਂ ਜਾਏਗਾ, ਚਾਹੇ ਅੱਛਾ ਕਰੇ ਚਾਹੇ ਬੁਰਾ ਕਰੇ। ਫਰਮਾਇਆ ਫਲ ਯੰਜ਼ੁਰ ਅਲ ਇਨਸਾਨੁ ਮਿੰਮਾ ਖੁਲਕ, ਅਗਰ ਇਹ ਜਿਹੜੀ ਗੱਲ ਅਸਾਂ ਕੀਤੀ ਹੈ ਕਿ ਅਸਮਾਨ ਔਰ ਸਤਾਰਿਆਂ ਦੀ ਗਵਾਹੀ ਔਰ ਉਸ ਤੋਂ ਬਾਅਦ ਕਿਹਾ ਕਿ ਹਰ ਜਾਨ 'ਤੇ ਇੱਕ ਨਿਗਰਾਨ ਮੁਕਰਰ ਕੀਤਾ ਗਿਆ, ਇਹ ਉਹਨੂੰ ਨਹੀਂ ਸਮਝ ਆਉਂਦੀ, ਉਹ ਸਮਝਦਾ ਕਿ ਨਹੀਂ ਇਹ ਨਿਗਰਾਨ ਮੁਕਰਰ ਕੀਤਾ ਗਿਆ ਅਤੇ ਫਿਰ ਕੀ ਹੋ ਗਿਆ, ਮੈਨੂੰ ਕੋਈ ਅੱਲਾਹ ਤਾਲਾ ਦੁਬਾਰਾ ਤਾਂ ਪੈਦਾ ਨਹੀਂ ਕਰੇਗਾ, ਮੇਰੀ ਜ਼ਿੰਦਗੀ ਤਾਂ ਬਸ ਇੱਥੇ ਹੀ ਖਤਮ ਹੋ ਜਾਣੀ ਹੈ। ਫਰਮਾਇਆ ਅਗਰ ਇਹਨੂੰ ਸ਼ੁਭਾ ਪੈਦਾ ਹੁੰਦਾ, ਫਲ ਯੰਜ਼ੁਰ ਅਲ ਇਨਸਾਨ ਮਿੰਮਾ ਖਲਕ, ਅਤੇ ਫਿਰ ਉਹਨੂੰ ਚਾਹੀਦਾ ਕਿ ਇਨਸਾਨ ਇਹ ਦੇਖੇ ਕਿ ਉਹ ਕਿਸ ਚੀਜ਼ ਤੋਂ ਬਣਾਇਆ ਗਿਆ, ਯਾਨੀ ਉਹ ਇਸ ਤਰਫ ਤਵੱਜੋ ਦਿਲਾਏ, ਆ ਤਾਰਿਆਂ ਦੀ ਗਵਾਹੀ ਤੋਂ ਤਵੱਜੋ ਦਿਲਾਈ ਕਿ ਬਈ ਉਹਦੀ ਨਿਗਰਾਨੀ ਹੋ ਰਹੀ ਹੈ, ਔਰ ਫਿਰ ਕਿਹਾ ਕਿ ਅਗਰ ਉਹ ਇਹ ਸਮਝਦਾ ਕਿ ਮੈਂ ਦੁਬਾਰਾ ਉਠਾਇਆ ਨਹੀਂ ਜਾ ਸਕਦਾ, ਤਾਂ ਫਰਮਾਇਆ ਕਿ ਫਿਰ ਇਨਸਾਨ ਨੂੰ ਚਾਹੀਦਾ ਕਿ ਉਹ ਇਹਦੇ 'ਤੇ ਗੌਰ ਕਰੇ ਕਿ ਉਹ ਕਿਸ ਚੀਜ਼ ਤੋਂ ਬਣਾਇਆ ਗਿਆ, ਮਿੰਮਾ ਖੋਲਿਕ, ਕਿਸ ਚੀਜ਼ ਤੋਂ ਬਣਾਇਆ ਗਿਆ, ਖੋਲਿਕ ਮਿੰਮਾ ਇੰਦਾਫਿਕ, ਉਹ ਬਣਾਇਆ ਗਿਆ ਉਛਲਦੇ ਹੋਏ ਪਾਣੀ ਤੋਂ, ਯਾਨੀ ਜਿਹੜਾ ਨੁਤਫੇ ਦਾ ਪਾਣੀ ਹੈ ਉਹਦਾ ਜਿਹੜਾ ਇੱਕ ਮਤਲਬ ਉਹਦਾ ਇੱਕ ਪ੍ਰੋਸੈਸ, ਜਿਹੜਾ ਫਿਤਰੀ ਪ੍ਰੋਸੈਸ ਹੈ ਉਹਨੂੰ ਬਿਆਨ ਕੀਤਾ ਕਿ ਉਛਲਦੇ ਹੋਏ ਪਾਣੀ ਤੋਂ ਇਨਸਾਨ ਨੂੰ ਤਖਲੀਕ ਕਰਤਾ ਗਿਆ। ਯਖਰਜੁ ਮਿਨ ਬੈਨ ਸੁਲਬ ਵ ਤਰਾਇਬ, ਉਹ ਪਾਣੀ ਜਿਹੜਾ ਕਿ ਸੀਨੇ ਔਰ ਜਿਹੜਾ ਕਿ ਕਮਰ ਔਰ ਸੀਨੇ ਦੀ ਹੱਡੀਆਂ ਦੇ ਦਰਮਿਆਨ ਵਿੱਚੋਂ ਨਿਕਲਦਾ, ਯਾਨੀ ਫਰਮਾਇਆ ਕਿ ਉਸ ਪਾਣੀ ਤੋਂ ਅੱਲਾਹ ਤਾਲਾ ਨੇ ਜਿਹੜਾ ਸੀਨੇ ਔਰ ਕਮਰ ਔਰ ਸੀਨੇ ਦੀ ਹੱਡੀਆਂ ਦੇ ਦਰਮਿਆਨ 'ਚੋਂ ਨਿਕਲਦਾ, ਉਹਦੇ ਤੋਂ ਇਨਸਾਨ ਨੂੰ ਤਖਲੀਕ ਕਰਤਾ। ਉਹ ਪਾਣੀ ਜ਼ਾਹਿਰ ਹੈ ਕਿ ਬਿਲਕੁਲ ਇੱਕ ਬੇਕਦਰ ਔਰ ਇਸ ਤਰ੍ਹਾਂ ਕਿ ਬੇਹਿਸੋ ਹਰਕਤ ਹੁੰਦਾ, ਉਹਦੇ 'ਚ ਕੋਈ ਇਸ ਤਰ੍ਹਾਂ ਨਹੀਂ ਇਨਸਾਨ ਕਹਿ ਸਕਦਾ ਕਿ ਵੀ ਇਹਦੇ 'ਚ ਇਨਸਾਨ ਮੌਜੂਦ ਹੈ, ਪਾਣੀ ਦੇ ਵਿੱਚ ਐਡੀ ਵੱਡੀ ਇੱਕ ਮਖਲੂਕ ਔਰ ਐਡੀ ਸਲਾਹੀਅਤ ਵਾਲੀ ਔਰ ਐਡੀ ਉਹਦੇ 'ਚ ਇਲਮ ਅਕਲ ਦਾਨਿਸ਼ ਦੀਆਂ ਕੁਵਤਾਂ ਜਿਹੜੀਆਂ ਰੱਖੀਆਂ ਨੇ, ਐਸੀ ਮਖਲੂਕ ਇਸ ਪਾਣੀ ਦੇ ਵਿੱਚ ਮੌਜੂਦ ਹੈ, ਇਹ ਇਨਸਾਨ ਤਸੱਵਰ ਨਹੀਂ ਕਰ ਸਕਦਾ। ਫਰਮਾਇਆ ਕਿ ਕਰਤੇ ਨਾ ਤਖਲੀਕ ਅੱਲਾ ਨੇ, ਯਾਨੀ ਕਿ ਇਨਸਾਨ ਗੌਰ ਕਰੇ ਕਿ ਉਹ ਕਿਸ ਸ਼ੈ ਤੋਂ ਬਣਾ ਦਿੱਤਾ ਗਿਆ, ਉਛਲਦੇ ਪਾਣੀ ਤੋਂ ਬਣਾ ਦਿੱਤਾ ਗਿਆ, ਜਿਹੜੇ ਕਮਰ ਔਰ ਸੀਨੇ ਦੀ ਹੱਡੀਆਂ ਦੇ ਦਰਮਿਆਨ 'ਚੋਂ ਨਿਕਲਦਾ ਹੈ। ਫਰਮਾਇਆ ਇਨਹੂ ਅਲਾ ਰਜੇ ਹੀ ਲਕਾਦਿਰ, ਜਿਹੜੇ ਰੱਬ ਨੇ ਇਨਸਾਨ ਨੂੰ ਉਸ ਪਾਣੀ ਤੋਂ ਤਖਲੀਕ ਕਰਤਾ, ਐਡੀ ਵੱਡੀ ਮਖਲੂਕ ਬਣਾਤੀ ਔਰ ਇਸ ਤਰ੍ਹਾਂ ਨਸਲ ਇਨਸਾਨੀ 'ਚ ਕਰੋੜਾਂ ਔਰ ਅਰਬਾਂ ਅਫਰਾਦ ਉਹਦੇ ਦੁਨੀਆ 'ਚ ਪੈਦਾ ਕਰਦੇ ਨੇ, ਕਿਆ ਉਹ ਇਹਦੇ ਇਹਨੂੰ ਲੁਟਾਉਣ 'ਤੇ ਕਾਦਰ ਨਹੀਂ? ਬੇਸ਼ੱਕ ਉਹ ਇਹਨੂੰ ਲੁਟਾਉਣ 'ਤੇ ਕਾਦਰ ਹੈ, ਕੁਦਰਤ ਰੱਖਦਾ ਕਿ ਇਹਨੂੰ ਲੁਟਾ ਸਕੇ। ਇੱਥੇ ਤਾਂ ਇਹ ਮਜ਼ਮੂਨ ਜਿਹੜਾ ਬੜਾ ਇਖਤਸਾਰ ਨਾਲ ਬਿਆਨ ਕੀਤਾ ਗਿਆ, ਲੇਕਿਨ ਕੁਰਾਨ ਮਜੀਦ ਦੂਸਰੀ ਬਾਜ਼ ਜਗ੍ਹਾ 'ਤੇ ਬੜੀ ਤਫਸੀਲ ਨਾਲ ਇਹਦਾ ਜ਼ਿਕਰ ਹੈ। ਮਸਲਨ ਸੂਰਹ ਹਜ ਦੀ ਆਯਾਤ ਦਾ ਅਸੀਂ ਦੇਖਦੇ ਹਾਂ ਕਿ ਉੱਥੇ ਇਹੋ ਹੀ ਮਜ਼ਮੂਨ ਜਿਹੜਾ ਨਾ ਕਿ ਇਨਸਾਨ ਨੂੰ ਅੱਲਾਹ ਤਾਲਾ ਨੇ ਕਿਸ ਤਰ੍ਹਾਂ ਨੁਤਫੇ ਤੋਂ ਪੈਦਾ ਕੀਤਾ ਅਤੇ ਫਿਰ ਉਹ ਦਰਜਾ ਬਦਰਜਾ ਕਿਸ ਤਰ੍ਹਾਂ ਉਹਨੂੰ ਵਧਾਇਆ, ਉਹਨੂੰ ਬਿਆਨ ਕੀਤਾ ਔਰ ਫਿਰ ਦੱਸਿਆ ਗਿਆ ਕਿ ਕਿਆਮਤ ਦਾ ਇਨਕਾਰ ਤੁਸੀਂ ਕਿਸ ਤਰ੍ਹਾਂ ਕਰਦੇ ਹੋ। ਬਿਲਕੁਲ ਇਹੀ ਗੱਲ ਜਿਹੜੀ ਹੈ ਇਹਨੂੰ ਬਿਆਨ ਕੀਤਾ ਗਿਆ। ਸੂਰਹ ਹਜ ਦੀਆਂ ਆਇਤਾਂ ਨੂੰ ਅਸੀਂ ਦੇਖਦੇ ਹਾਂ, ਉਹਦੇ 'ਚ ਫਰਮਾਇਆ ਕਿ ਯਾ ਯੂਹੰਨਾਸ ਇਨ ਕੁੰਤੁਮ ਫੀ ਰੈਬਿਮ ਮਿਨ ਅਲਬਾਸ, ਯਾਨੀ ਬੜੇ ਵਾਜ਼ਿਹ ਅਲਫਾਜ਼ ਗੱਲ ਬਿਆਨ ਕੀਤੀ ਕਿ ਇਹ ਲੋਕੋ ਅਗਰ ਤੁਸੀਂ ਸ਼ੱਕ 'ਚ ਹੋ ਦੁਬਾਰਾ ਉਠਾਏ ਜਾਣ ਤੋਂ, ਤੁਹਾਨੂੰ ਕੋਈ ਸ਼ੱਕ ਹੈ, ਫਾ ਇੰਨਾ ਖਲਕ ਨਾ ਕੁਮ ਮਿਨ ਤੁਰਾਬਿਨ, ਅਤੇ ਤੁਸੀਂ ਗੌਰ ਕਰੋ ਅਸੀਂ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਹੈ, ਸੁਮ ਮਿਨ ਨੁਤਫਤਿਨ ਫਿਰ ਤੁਹਾਨੂੰ ਅਸੀਂ ਨੁਤਫੇ ਤੋਂ ਪੈਦਾ ਕੀਤਾ ਹੈ, ਸੁਮ ਮਿਨ ਅਲਕਤਿਨ ਫਿਰ ਤੁਹਾਨੂੰ ਅਸੀਂ ਜਨੀਨ ਤੋਂ ਪੈਦਾ ਕੀਤਾ ਹੈ, ਯਾਨੀ ਨੁਤਫਾ ਜਿਹੜੀ ਰਹਿਮੇ ਮਾਦਰ ਜਿਹੜੀ ਇਬਤਦਾਈ ਸ਼ਕਲ ਇਖਤਿਆਰ ਕਰਦਾ ਉਹਨੂੰ ਅਲਕਾ ਕਿਹਾ ਜਾਂਦਾ, ਉਹ ਉਹਨੂੰ ਅਸੀਂ ਉਰਦੂ ਜਨੀਨ ਕਹਿੰਦੇ ਹਾਂ ਜਾਂ ਪੰਜਾਬੀ ਜਨੀਨ ਕਹਾਂਗੇ। ਸੁਮ ਮਿਨ ਅਲਕਤਿਨ ਫਿਰ ਅਸੀਂ ਜਨੀਨ ਤੋਂ ਤੁਹਾਨੂੰ ਬਣਾਇਆ, ਯਾਨੀ ਅਗਲੀ ਸਟੇਜ, ਸੁਮ ਮਿਨ ਮੁਲਗਤਿਨ ਫਿਰ ਜਨੀਨ ਤੋਂ ਲੋਥੜਾ ਬਣਾਇਆ, ਮੁਖਲਕਤਿਨ ਵਗੈਰ ਮੁਖਲਕਤਿਨ ਕੋਈ ਕਾਮਿਲ ਲੋਥੜਾ ਅਤੇ ਕੋਈ ਨਾਕਿਸ ਲੋਥੜਾ, ਲੈਨੋ ਬਈ ਨ ਲਖੁਮ ਵ ਨੁਕਿਰੋ ਫਿਲ ਅਰਹਾਮ ਮਾਨਸ਼ਾ, ਇਹ ਅਸੀਂ ਇਸ ਵਾਸਤੇ ਕੀਤਾ ਤਾਂ ਕਿ ਅਸੀਂ ਆਪਣੀ ਕੁਦਰਤ ਜਿਹੜੀ ਹੈ ਉਹਨੂੰ ਜ਼ਾਹਿਰ ਕਰੀਏ, ਉਹਨੂੰ ਵਾਜ਼ੇ ਕਰੀਏ ਆਪਣੀ ਕੁਦਰਤ ਨੂੰ, ਵ ਨੁਕਿਰੋ ਫਿਲ ਅਰਹਾਮ ਮਾਨਸ਼ਾ ਔਰ ਅਸੀਂ ਮਾਵਾਂ ਦੇ ਰਹਿਮਾਂ ਦੇ ਵਿੱਚ ਠਹਿਰਾਉਂਦੇ ਹਾਂ ਜੋ ਅਸੀਂ ਚਾਹੁੰਦੇ ਹਾਂ, ਇਲਾ ਅਜਲ ਮੁਸੰਬਾ ਮੁਕਰਰਾ ਮੁੱਦਤ ਤੱਕ ਵਾਸਤੇ ਠਹਿਰਾਉਂਦੇ ਹਾਂ, ਸੁਮ ਨੁਖਰਿਜੁਕੁਮ ਤਿਫਲਾ ਫਿਰ ਅਸੀਂ ਤੁਹਾਨੂੰ ਇੱਕ ਬੱਚੇ ਦੀ ਸੂਰਤ 'ਚ ਮਾਂ ਦੇ ਪੇਟ ਤੋਂ ਬਾਹਰ ਲੈ ਆਉਂਦੇ ਹਾਂ, ਸੁਮ ਤਬਲਗੂ ਅਸ਼ੁੱਧਕੁਮ ਫਿਰ ਅਸੀਂ ਤੁਹਾਨੂੰ ਪ੍ਰਵਾਨ ਚੜ੍ਹਾਉਂਦੇ ਹਾਂ ਤਾਂ ਕਿ ਤੁਸੀਂ ਆਪਣੀ ਜਵਾਨੀ ਔਰ ਆਪਣੀ ਤਾਕਤ ਨੂੰ ਪਹੁੰਚੋ, ਵ ਮਿਨਕੁਮ ਮਈ ਯੁ ਤਵੱਫਾ ਵ ਮਿਨਕੁਮ ਮਈ ਯੂ ਰੱਦੋ ਇਲਾ ਅਰਦਲ ਉਮਰ, ਫਿਰ ਤੁਹਾਡੇ 'ਚ ਇਹ ਵੀ ਹੁੰਦਾ ਕਿ ਕੁਛ ਲੋਕ ਜਿਹੜੇ ਨੇ ਉਹ ਜਵਾਨੀ 'ਚ ਜਾਂ ਅਧੇੜ ਉਮਰ 'ਚ ਫੌਤ ਹੋ ਜਾਂਦੇ ਨੇ, ਖਤਮ ਯਾਨੀ ਉਹਨਾਂ ਦੀ ਵਫਾਤ ਹੋ ਜਾਂਦੀ ਹੈ, ਵ ਮਿਨਕੁਮ ਮਈ ਯੂ ਰੱਦੋ ਇਲਾ ਅਰਦਲ ਉਮਰ, ਔਰ ਤੁਹਾਡੇ 'ਚ ਐਸੇ ਲੋਕ ਵੀ ਹੁੰਦੇ ਨੇ ਜਿਹੜੇ ਫਿਰ ਘਟੀਆ ਉਮਰ ਲੌਟਦੇ ਨੇ, ਯਾਨੀ ਬੁਢਾਪੇ ਇੰਤਹਾਈ ਬੁਢਾਪੇ ਦੀ ਉਮਰ, ਲਕੈਲਾ ਯਾ ਲਮਾ ਮਿਮ ਬਾਦ ਇਲਮਿਨ ਸ਼ਈਆ, ਤਾਂ ਕਿ ਉਸ ਉਮਰ 'ਚ ਯਾਨੀ ਉਹ ਇਸ ਅੰਜਾਮ ਨੂੰ ਪਹੁੰਚਣ ਕਿ ਸਭ ਕੁਝ ਜਾਣਦੇ ਬੁਝਦਿਆਂ ਇਸ ਤਰ੍ਹਾਂ ਹੋ ਜਾਣ ਕਿ ਕੁਝ ਵੀ ਨਹੀਂ ਜਾਣਦੇ, ਯਾਨੀ ਹਾਫਜ਼ਾ ਵੀ ਨਹੀਂ ਰਿਹਾ, ਕੁਛ ਵੀ ਨਹੀਂ ਰਿਹਾ, ਸਲਾਹੀਤ ਖਤਮ ਹੋ ਗਈ, ਜਿਹੜੀਆਂ ਸਲਾਹੀਤਾਂ ਜਵਾਨੀ ਦੀਆਂ ਉਹ ਸਾਰੀਆਂ ਮਾਂਦ ਪੈ ਗਈਆਂ। پھر اسی طرح ایک اور مثال دیتی جدہ اگے اگلیاں آیتیں ذکر آئے گا ان سے دیکھ لینے ہیں. وہ ترل ارد حامدتن تسی زمین ویکھ دیو خشک فائدہ انزلنا علیہ الماء جدوں پھر اسی وہ پانی نازل کرنے ہیں یہ تزت وہ زمین لہرا اٹھتی ہے وہ ربت تو پھر جوش چاندی ہے وہ امبتت من کل زوج بہیج تو پھر خوش نما چیزاں اگاندی ہے رنگا رنگ مختلف طریقے دیاں چیزاں جڑی ہیں اگاندی ہے. ذالک بان اللہ ہو الحق یہ سارا جڑا پروسیس ہے یہ اس طرح ہوتا ہے کہ اللہ ہی حقیقی پروردگار ہے وہ انہ یحیی الموتی وہ انہ علی کل شیء قدیر اور یہ کہ وہ مردیاں زندہ کرے گا اور وہ ہر چیز تے قادر ہے. یہی مضمون جڑا ہے بڑا اجمال بیان کیتا ہے انہوں تفصیل کرتا گیا کہ وہ مردیاں زندہ کرے گا اور ہر چیز تے قادر ہے سارے ایک پروسیس نال کرتا گیا. اور اے سورہ تارک وچ فرمایا انہ علی رجعہ لقادر بے شک وہ انہوں لوٹان تے قادر ہے. یوم تبل السرائر فما له من قوۃ ولا ناصر جس دن جڑیاں نیتاں اور ارادے نے انہاں دے بھید جڑے انہاں نوں ظاہر کیتا جائے گا انہاں نوں جانچیا تے پرکھیا جائے گا. یعنی یہ جڑا واقعہ ہے یعنی لوٹان دا واقعہ یہ کدوں ہوئے گا؟ اس دن ہوئے گا جس دن جڑے بھید نے ان جڑے نیتاں اور ارادے نے یعنی انسان دے عملاں دے پچھے جڑے نیت اور ارادے انہاں نوں جانچیا اور پرکھیا جائے گا کہ کیہو جی نیت سی. پڑھی نماز آیا دکھاوے واسطے پڑھی کہ اللہ نوں راضی کرنے واسطے پڑھی؟ روزہ رکھیا کی پیش نظر مقصد سی؟ اسی طرح مختلف جڑی ساڈے اعمال نے انہاں دے نال جڑی نیتاں اور ساڈے ارادے نے انہاں نوں سامنے لیا کے تے اعمال دا صحیح وزن جڑا وہ کیتا جائے گا. فما له من قوۃ ولا ناصر فرمایا تے انسان واسطے اس دن نہ کوئی قوت ہوئے گی تے نہ کوئی مددگار ہوئے گا. یعنی انسان اس طرح نہیں کر سکے گا کہ بھئی یہ اگر یہو جہا معاملہ ہے تو میرے کو کوئی طاقت ہے اور میں اس طاقت کے ذریعے اپنی کو بہتری کر سکنا یا میں آپ کوئی میرا مددگار ہے جڑا مینو میرے بزملیاں دے سزا تو بچا سکتا ہے. ایسا نہیں. فرمایا وس سما ذات رج جڑا وسن ال آسمان ہے وہ گواہی دیندا ہے. والا ارض ذات سد ہے اور وہ زمین جڑی مساما والی زمین ہے یعنی جدوں پانی زمین تے پیندا ہے تے زمین پھر پھل جاندی ہے اس مسام ظاہر ہو جاندے نے تے وہ زمین گواہی دیندی ہے. انہو لقول فصل یہ جڑی گل ہے کہ آخر تے تسی اٹھائے جاؤ گے یہ فیصلہ کن گل ہے یہ فیصلہ کن گل ہے. یعنی اتھے پھر دو ہور چیزاں دی قسم کھا کے نا تے دسیا گیا آسمان دی قسم کیڑا آسمان جڑا وس جتو بارش ہوندی ہے اور زمین جڑی اس بارش دے نتیجے چ پھر یعنی پھلدی ہے اور مسام وہ پیدا ہو جاتے ہیں پھر چیزاں اگدیاں نے. یہ جڑی چیز ہے یہ گواہی دینی ہے کہ یہ جی اِسی گل کر رہے ہیں دوبارہ پیدا ہونے والی گل یہ ایک فیصلہ کن گل ہے. یہ ایسی گل نہیں کہ ہو سکتا ہو سکتا نہ ہو اس طرح یقینی گل ہے یہ ہو کے رہنا ہے. کس طرح یہ کیتا گیا ہے کہ جس طرح زمین سے چیزاں اگدیاں نے اسی طرح ہی انسانوں کی فصل دوبارہ اللہ تعالیٰ سے پیدا کر دے گا. یعنی کہ جدو دوسرا سور پھونکیا جائے گا تو سارے انسان جڑے ختم ہو چکے نے مر چکے نے وہ دوبارہ زندہ ہو جائیں گے. وما ہوا بالحزل اور یہ گل کوئی مذاق نہیں یہ گل نہیں کہ یہ ایک ایسی گل ہے کہ جڑی مطلب ہے جنہوں تسی منو یا نہ منو پتہ نہیں صحیح توجہ نال کیتی بھی جا رہی ہے کہ نہیں سنجیدہ گل بھی ہے کہ نہیں. فرمایا نہیں یہ کوئی مذاق نہیں یہ پکی گل ہے فیصلہ کن گل ہے کہ قیامت آنی ہے اور انسان نے لوٹنا ہے دوبارہ اس زندگی انہوں ملے گی پھر اعمال کا حساب کتاب ہوئے گا. فرمایا انہم یکیدون کیدا اے لوگ جڑے نے یہ اپنی یہ بھی ایک چال چل رہے نے یعنی کہ یہ جڑے رسول دے مخاطب لوگ نے جڑے دعوت دا انکار کر رہے ہیں یہ ایک چال چل رہے ہیں. واقید و قیدا اور میں بھی ایک چال چل رہے ہیں اللہ تعالیٰ فرماندے نے کہ میں بھی ایک چال چل رہے ہیں. فمہل الکافرین امہلہم رویدا تے اے نبی تسی انہاں کافراں نوں تھوڑی جی مہلت دے دیو انہاں نوں ہور موقع دے دیو تاکہ انہاں دے اندر جڑا انہاں دے باطن جڑی خرابیاں نے اور بری شخصیت ہے بری چیز بالکل اچھی طرح سامنے آ جائے پھر اسی انہاں نوں پکڑاں گے. ایتھے سورت جڑی یہ ختم ہو جاتی ہے تو ہوں اسی رواں ترجمہ دیکھ لینے ہیں. وس سما و تارک گواہی دینا آسمان تے رات نو آن والے وما ادرا کا مت تارک اور تسی کی سمجھے کہ رات نو آن والے کی نے ان نجم الثاقب چمکتے ہوئے تارے ان کل نفس لما علیہ حافظ بے شک ہر جان دے اتے ایک نگران ہے. فل ینظر الانسان مما خلق انسان نو چاہیے کہ وہ دیکھے کہ کس چیز تو بنایا گیا، خلق من ماء دافق، اچھل دے ہوئے پانی تو تخلیق کیتا گیا، یخرج من بین الصلب والترائب، جڑا پانی کمر اور سینے دی ہڈیاں دے وچوں نکلدا ہے، انہ ولا رجعہ لقادر، بے شک وہ انہوں لوٹان تے قدرت رکھدا ہے، یوم تبل السرائر، جس دن نیتاں تے ارادیاں دے بھید جڑے نے جانچے جان گے، فما لہ من قوت ولا ناصر، تے نہ کوئی قوت ہوئے گی ان واسطے تے نہ کوئی مددگار ہوئے گا، والسماء ذات الرجع، وسوسن اللہ آسمان گواہی دیندا ہے، والارض ذات الصدع، تے زمین جڑی بارش تے پانی نال پھل جاندی ہے وہ گواہی دیندی ہے، انہو لقول فصل، بے شک مردیاں دے زندہ ہونے والی گل فیصلہ کن گل ہے، وما ہوا بالحزل، یہ کوئی مذاق نہیں، انہم یقیدون قیدا، بے شک ایک چال چل رہے ہیں، وعقید و قیدا، اور میں بھی ایک چال پہ چلنا، فرمحل الکافرین امہلہم رویدا، تے تو انہا کافرانو تھوڑی جی مولت دے دے، وآخر دعوانا ان الحمدللہ رب العالمین.